नानक कहत मिलन की वरिया सिमरत कहा नहीं। तेरी वारी आई हुई है ते हुण तू जिहड़ी वारी आई हुई है उहनूं अवेयर नहीं कर रहा। ऐतरा फरमान करते ने महाराज
तेरी वारी
ਕਿੱਥੇ ਸੀ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੂੰਗਾ ਕਈ ਜਨਮ ਪੰਖੀ ਸਰ ਪਿਓ ਕਈ ਜਨਮ ਹੈ ਬਲ ਬਿਰਖ ਜੋੜੇ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰਮਕਾਰੇ ਦੇ ਸੰਜਰੀਆਂ ਐਵੇਂ ਨਾ ਸਮਝ ਬਈ ਮੈਂ ਮਨੁੱਖਾ ਇਦੋਂ ਪਹਿਲਾਂ ਮੈਂ ਹੈ ਹੀ ਨਹੀਂ ਸੀਗਾ ਇਦੋਂ ਪਹਿਲਾਂ ਵੀ ਸੀਗਾ ਜਦ ਸਰੀਰ ਨਹੀਂ ਹੋਏਗਾ ਫਿਰ ਵੀ ਤੂੰ ਆਏਗਾ ਫਿਰ ਇਹ ਸਰੀਰ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਸਮਾਂ ਥੋੜ੍ਹਾ ਜਿਹਾ ਮਿਲਿਆ ਇਹਦੇ ਵਿੱਚ ਜਤਨ ਤਾਂ ਕਰ ਉਹ ਇਹ ਵੀ ਤੂੰ ਨਾਮ ਦੇ ਬਾਰੇ ਸਮਝ ਨਾਮ ਦਾ ਭਜਨ ਕਰ ਨਾਮ ਨੂੰ ਹਿਰਦੇ ਚ ਵਸਾ ਨਾਮ ਨੂੰ ਧਿਆਨ ਵਿੱਚ ਲਿਆ ਨਾਮ ਦੇ ਵਿੱਚ ਵਸ ਨਾਮ ਦੇ ਵਿੱਚ ਪ੍ਰਵੇਸ਼ ਕਰ ਕਹਿੰਦੇ ਜਪ ਲੈ ਇਸ ਤਰ੍ਹਾਂ ਫਰਮਾਨ ਕਰਦੇ ਹਾਂ
Thank you.
ਜਿੰਨਾ ਕੰਮਾਂ 'ਚ ਤੁਸੀਂ ਲੱਗੇ ਹੋਏ ਹੋ ਉਹ ਕੌਡੀ ਦੇ ਮੁੰਡੇ ਨਹੀਂ ਹੈ। ਐਵੇਂ ਨਾ ਸਮਾਂ ਨਸ਼ਟ ਕਰੋ ਆਪਣੀਆਂ ਮਨਮਾਨੀਆਂ ਥਿਊਰੀਆਂ ਬਣਾ ਕੇ, ਮਨਮਾਨੀਆਂ ਗੱਲਾਂ ਸਾਹਮਣੇ ਲਿਆ ਕੇ ਨਾ ਸਮਾਂ ਬਰਬਾਦ ਕਰੋ। ਤੁਸੀਂ ਤਾਂ ਆਏ ਨਾਮ ਜਪਣ ਵਾਸਤੇ, ਸਮਾਂ ਲੰਘ ਜਾਣਾ, ਦੇਹ ਮੁੜ ਕੇ ਨਹੀਂ ਮਿਲਣੀ, ਕੀ ਕਰੋਗੇ? ਫਿਰ ਪਛਤਾਉਣਾ ਪੈਂਦਾ। ਤੇ ਫਿਰ ਜਿਹੜੇ ਕੰਮ ਨੂੰ ਆਇਆ ਸੀ ਉਹ ਕੰਮ ਤਾਂ ਕਰਿਆ ਨਾ, ਕਰਨਾ ਹੋ ਤੋ ਸੋ ਮੈਂ ਕੀ ਹੋ ਪਰੇ ਉਹ ਲੋਭ ਕੈ ਫੰਦ ਨਾਨਕ ਸਮਿਓ ਰੰਗਿਓ ਆਪ ਕਿਉਂ ਰੋ ਤੰਦ। ਫਿਰ ਦਰਵਾਜ ਖੜਾ ਚੀਕਾਂ ਮਾਰੇਗਾ, ਉੱਥੇ ਤਾਂ ਸਹਾਇਤਾ ਨਹੀਂ ਕਿਸੇ ਨੇ ਕਰਨੀ, ਪਛਤਾਉਣਾ ਹੀ ਪਛਤਾਉਣਾ ਪੱਲੇ ਰਹਿ ਜਾਏਗਾ। ਸਮਝ ਆ ਗਈ ਤਾਂ ਹੁਣ ਤੋਂ ਹੀ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦੇ। ਕੋਸ਼ਿਸ਼ ਕਰ ਉਹਨਾਂ ਪੁਰਸ਼ਾਂ ਨੂੰ ਮਿਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਵਕਤ ਨਿਰੰਕਾਰ ਦਾ ਵਾਸ ਹੈ। ਜਾਂ ਕਾ ਅੰਤਰ ਬਸੇ ਨਿਰੰਕਾਰ ਚਿਸਕੀ ਸੀਖ ਤਰੇ ਸੰਸਾਰ। ਇੱਕ ਦੋ ਨਹੀਂ ਉਹਦੀ ਸਿੱਖਿਆ ਨਾਲ ਸਾਰਾ ਸੰਸਾਰ ਤਰ ਜਾਂਦਾ, ਕਿਉਂਕਿ ਉੱਥੋਂ ਬੋਲਦਾ ਦੇਖ ਕੇ। ਇਹ ਕਿਤਾਬਾਂ ਅਤੂਬਿਆਂ ਚੋਂ ਨਹੀਂ ਬੋਲਦਾ, ਅਨੁਭਵ ਚੋਂ ਗੱਲ ਕਰ ਰਿਹਾ। ਉਹਦੀ ਸੰਗਤ ਕਰ, ਅਵਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇ ਬਣ। ਬੜਾ ਸਵਾਲ ਹੋਇਆ ਵੀ ਮਹਾਰਾਜ ਸੁਣਦੇ ਹਾਂ, ਸਾਡਾ ਚਿੱਤ ਕਰਦਾ ਵੀ ਨਾਮ ਜਪੀਏ, ਫੈਸਲਾ ਕਰਦੇ ਹਾਂ ਜਾਂ ਤੁਹਾਡਾ ਬਚਨ ਕਰਦੇ ਹਾਂ ਵੀ ਹੁਣ ਨਹੀਂ ਨਾਮ ਜਪਣ ਦੇ, ਹਰਨਾ ਹੁਣ ਦਿਨ ਰਾਤ ਇੱਕ ਕਰਦੇ। ਪਰ ਹੋ ਕੀ ਜਾਂਦਾ ਸੱਚੇ ਪਾਤਸ਼ਾਹ ਇੰਨਾ ਕੁਛ ਜਾਣਦੇ ਹੋਏ ਫਿਰ ਤੁਸੀਂ ਇਹ ਵੀ ਫਰਮਾਉਂਦੇ ਹੋ ਕਿ ਮਾਤਾ ਕਿ ਉੱਧਰ ਮੈਂ ਜਦ ਜਿਸ ਵਕਤ ਇਹਦਾ ਨਿਵਾਸ ਸੀ ਉਸ ਵੇਲੇ ਪੁੱਠਾ ਲੜਕੇ ਤਪ ਕਰਦਾ ਸੀ, ਗਰਭ ਕੁੰਟ ਮੈਂ ਉਰਧ ਤਪ ਕਰਤੇ ਸਾਹ ਸਾਹ ਸਿਮਰਤ ਆ ਰਹੇ ਤੇ। ਇਹਨੂੰ ਤਾਂ ਕੋਈ ਚਿਠਲਾ ਨਹੀਂ ਸਕਦਾ, ਇਹ ਮਹਾਰਾਜ ਜਾਣਦੇ ਆ ਵੀ ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਸੀਗਾ। ਜਿਹੜੇ ਸੈਂਟੀਫਿਕ ਯੋਗੀ ਨੇ ਉਹ ਜਾਣਦੇ ਨੇ ਵੀ ਇਹਦੀ ਸੁਰਤੀ ਜਿਹੜੀ ਸੀ ਸੁਖਨਾ ਨਾਰੀ 'ਚ ਪ੍ਰਵੇਸ਼ ਕੀਤੀ ਹੋਈ ਸੀ। ਸੁਖਨਾ ਨਾਰੀ ਸਾਡੇ ਹੁਣ ਵੀ ਹੈਗੀ, ਇੜਾ ਪਿੰਗਲਾ ਸੁਖਨਾ ਤੀਨ ਵਸਾ ਇਕੱਠਾ ਹੈ, ਇੱਕ ਪਾਸੇ ਇੜਾ ਇੱਕ ਪਾਸੇ ਪਿੰਗਲਾ ਵਿਚਾਲੇ ਸੁਖਨਾ ਹੈ। ਸੁਖਨਾ ਨਾਰੀ ਦਾ ਜਿਹੜਾ ਮੂੰਹ ਹੈ ਉਹ ਦਸਵੇਂ ਦੁਆਰ 'ਚ ਜਾ ਕੇ ਖੁੱਲਦਾ। ਇਹ ਦਸਵੇਂ ਦੁਆਰ ਦੇ ਵਿੱਚ ਸੁਨ ਸਮਾਧ ਵਿੱਚ ਸੀਗਾ, ਪਰਮ ਆਨੰਦ ਦੇ ਵਿੱਚ ਪਰਮੇਸ਼ਰ ਦਾ ਇਹਨੂੰ ਗਿਆਨ ਸੀ। ਉਹਦੇ ਧਿਆਨ ਨਾਮ ਜਪਦਾ ਸੀ, ਅਸੀਂ ਤਾਂ ਐਂ ਕਹਿੰਦੇ ਵੀ ਨਾਮ ਜਪਦਾ ਸੀ, ਦੂਜਿਆਂ ਨੇ ਕਹਿਣਾ ਵੀ ਉਹਦੇ ਜੀਭ ਲੱਗੀ ਹੋਈ ਸੀ ਨਾਮ ਜਪਦਾ ਸੀ। ਉਹਨੂੰ ਕਿਵੇਂ ਪਤਾ ਲੱਗਿਆ ਵਾਹਿਗੁਰੂ ਵਾਹਿਗੁਰੂ? ਨਹੀਂ, ਜਿਹਨੂੰ ਨਾਮ ਕਹਿੰਦੇ ਨੇ ਉਹਦੇ 'ਚ ਸੁਰਤ ਲੱਗੀ ਹੋਈ ਸੀ। ਨਾਮ ਹੁੰਦੀ ਹੈ ਧੁਨ, ਹੁਣ ਵੀ ਧੁਨ ਹੈ, ਧੁਨਵੇਂ ਧਿਆਨ ਧਿਆਨਵੇਂ ਜਾਣੇ ਆ ਦੋਨੋਂ ਕੱਤ ਕਹਾਂ। ਪ੍ਰਥਮ ਓਮਕਾਰ ਤਿੰਨ ਕਹਾਂ ਸੋ ਤੁਮ ਪੂਰ ਜਗਤ ਮੇਰ, ਜਿੱਤ ਸ਼ਬਦ ਜਗਤ ਥੰਮ ਰਿਹਾ ਆ। ਉਹ ਸ਼ਬਦ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਿਆ ਹੋਇਆ ਦਸਵੇਂ ਦੁਆਰ ਵਿੱਚ ਉਹ ਪ੍ਰਗਟ ਹੈ। ਉੱਥੇ ਉਹਦੀ ਸੁਰਤ ਇਕਾਗਰਤਾ ਹੋਰ ਅਵਸਥਾ 'ਚ ਹੋ ਕੇ ਸੁਰਤ ਲੱਗੀ ਹੋਈ ਸੀ। ਉਸ ਧੁੰਨ ਦੇ ਨਾਲ ਇਹਦੀ ਸੁਰਤ ਲੱਗਣ ਕਰਕੇ ਪਰਮੇਸ਼ਰ ਦੇ ਵਿੱਚ ਰਹਿੰਦਾ ਸੀ, ਸਾਹ ਸਾਹ ਸਿਮਰ ਕਰ ਰਹੇ ਤੇ। ਪਰ ਜਿਸ ਵਕਤ ਸੰਸਾਰ ਤੋਂ ਬਾਹਰ ਆਇਆ ਉਲਝ ਪਰੇ ਉਲਝੋ ਛੋੜ ਚ ਬਾਟ, ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹ ਸਾਰੀਆਂ ਦੇ ਵਿੱਚ ਉਲਝ ਗਿਆ। ਦੇਵਨਾਰ ਮਨੋ ਵਿਸਰਾਨਾ, ਕਹਿੰਦੇ ਐਸਾ ਜਾਲ ਪੈ ਗਿਆ ਇਹਦੇ ਉੱਤੇ, ਐਸਾ ਜ਼ਬਰਦਸਤ ਜਾਲ ਪੈ ਗਿਆ ਕਿ ਇਹਨੂੰ ਕਿੰਨਾ ਹੀ ਸਮਝਾ ਲਓ, ਫਰੀਦਾ ਕੂ ਕਹਿੰਦਿਆਂ, ਚਾਹ ਕਹਿੰਦਿਆਂ, ਮੱਤੀ ਦਿੰਦਿਆਂ, ਨਿੱਤ ਜੋ ਸ਼ੈਤਾਨ ਮਜਾਇਆ ਤੇ ਕਿਤ ਫੇਰੇ ਚਿੱਤ ਮਜਾ ਲਿਆ, ਇਹਦਾ ਚਿੱਤ ਫਿਰ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵਚਨ ਸੁਣ ਕੇ ਸਾਡੇ ਤਾਂ ਅੰਦਰ ਇਰਾਦਾ ਬਣਦਾ ਹੈ ਵੀ ਅਸੀਂ ਹੁਣ ਨਾਮ ਜਪੀਏ, ਹੁਣ ਨਹੀਂ ਹੁਣ ਸਵਾਸ ਸਵਾਸ ਨਾਮ ਹੀ ਜਪਾਂਗੇ, ਕਿਉਂਕਿ ਤੁਸੀਂ ਕਹਿ ਦਿਓ ਕਾਬਲ ਕਾਜ ਕਰੇ ਕਿਤੇ ਨਾ ਕੰਮ, ਮੇਰੇ ਸਾਧ ਸੰਗਤ ਭੱਜ ਕੇਵਲ ਨਾ ਸਾਧੂਆਂ ਦੀ ਸੰਗਤ ਕਰ, ਉਹਦੇ ਵਿੱਚ ਕੇਵਲ ਨਾਮ ਨਾਮ ਦੀ ਬਾਤ ਸੁਣ, ਨਾਮ ਦਾ ਜਾਪ ਕਰ, ਨਾਮ ਦੇ ਵਿੱਚ ਨਿਵਾਸ ਕਰ, ਉਹਨਾਂ ਦੇ ਬਚਨਾਂ ਤੋਂ ਤੈਨੂੰ ਸੋਝੀ ਪੈ ਜਾਏਗੀ। ਤੇ ਮਹਾਰਾਜ ਕਹਿੰਦੇ ਤੈਨੂੰ ਯਾਦ ਵੀ ਕਰਾਉਂਦੇ ਆ ਪਿਆਰਿਆ, ਉੱਥੇ ਤਾਂ ਤੈਨੂੰ ਯਾਦ ਸੀ ਲੇਕਿਨ ਹੁਣ ਵੀ ਤੂੰ ਤੈਨੂੰ ਯਾਦ ਸਾਧੂ ਕਰਾਉਂਦੇ ਨੇ, ਵਾਰ ਵਾਰ ਆਵਾਜ਼ਾਂ ਦੇ ਕੇ, ਫਰੀਦਾ ਕੂ ਕਹਿੰਦੇ ਆ, ਚਾਹ ਦਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮਜਾਇਆ, ਨਾਲੇ ਵੀ ਦੱਸਦੇ ਆ ਵੀ ਤੇਰੇ ਮਨ ਨੂੰ ਹਮੇ ਨੇ ਸ਼ੈਤਾਨ ਨੇ ਕਾਬੂ ਕਰ ਲਿਆ, ਇਗਨੋਰੈਂਸ ਨੇ, ਵਿਦਿਆ ਨੇ, ਮਾਇਆ ਨੇ, ਤੇ ਉਹਦਾ ਇੱਕ ਤਰ੍ਹਾਂ ਨਾਲ ਜਾਲ ਪੈ ਗਿਆ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਚੱਕੀ ਧਰਤੀ ਤੇ ਹੁੰਦੀ ਆ, ਉਹਨੂੰ ਕਹਿੰਦੇ ਚੱਕੀ, ਚੱਕੀ ਤਾਂ ਉਹ ਹੁੰਦੀ ਹੈ ਜਿਹੜੀ ਚੱਕੀ ਹੋਵੇ ਸਿਰ ਤੇ, ਗੱਡੀ ਉਹ ਹੁੰਦੀ ਹੈ ਜਿਹੜੀ ਖੜੀ ਹੋਵੇ, ਕੀ ਹਿਸਾਬ ਲੈਂਦੇ ਹਾਂ। ਕਹਿੰਦੇ ਚੱਲੀ ਚੱਲਦੀ ਚੀਜ਼ ਨੂੰ ਕਹਿੰਦੇ ਸੰਸਾਰ, ਗੱਡੀ ਕਹਿੰਦਾ, ਗਾੜੀ ਕਹਿੰਦਾ ਗਾੜੀ, ਤੇ ਜਿਹੜੀ ਧਰਤੀ ਦੇ ਉੱਤੇ ਪਈ ਹੈ ਉਹਨੂੰ ਚੱਕੀ ਕਹਿੰਦਾ। ਕਹਿੰਦੇ ਇਹ ਮਾਇਆ ਦਾ ਹਿਸਾਬ ਹੈ, ਅਸਲ ਨੂੰ ਨਕਲ ਬਣਾ ਦੇਣਾ, ਨਕਲ ਨੂੰ ਅਸਲ ਬਣਾ ਦੇਣਾ, ਪਤਾ ਨਾ ਲੱਗਣ ਦੇਣਾ। ਇੱਕ ਵਾਰੀ ਮਿਸਾਲ ਨਾਲ ਗੱਲ ਸਮਝਣ ਦਾ ਯਤਨ ਕਰਿਓ। ਇੱਕ ਵਾਰੀ ਇੱਕ ਰਾਜਾ ਆਪਣੀ ਕਚਹਿਰੀ 'ਚ ਬੈਠਾ, ਰਾਜ ਦਾ ਕਾਰੋਬਾਰ ਕਰ ਰਿਹਾ ਸੀ। ਬਾਹਰ ਦਰਬਾਨ ਬੈਠੇ ਨੇ, ਫਰਿਆਦੀ ਆਉਂਦੇ ਨੇ, ਫਰਿਆਦ ਅੰਦਰ ਆ ਜਾਂਦੀ ਹੈ, ਰਾਜਾ ਉਹਨੂੰ ਅੰਦਰ ਬੁਲਾ ਲੈਂਦਾ ਹੈ। ਮਹਿਕਮਿਆਂ ਦੇ ਸਾਰੇ ਅਫਸਰ ਰਾਜੇ ਦੇ ਦਰਜਾ ਬਦਰਜਾ ਆਲੇ ਦੁਆਲੇ ਬੈਠੇ ਨੇ ਸੀਟਾਂ ਲਈ। ਇਨਸਾਫ ਕਰਨ ਵਾਲਾ ਰਾਜਾ ਹੈ, ਤੇ ਉਸੇ ਵੇਲੇ ਕਹਿੰਦਾ, ਭਾਈ ਆਹ ਅਰਜੀ ਦਿੱਤੀ ਹੈ, ਦੱਸੋ ਕਿਹੜੇ ਮਹਿਕਮਾ ਹੈ, ਦੱਸੋ ਇਹਦਾ ਕੀ ਕਰਿਆ। ਉਸੇ ਵੇਲੇ ਫੈਸਲੇ ਕਰ ਰਿਹਾ। ਉਹ ਕਰਦੇ ਕਰਦੇ ਇੱਕ ਜਾਦੂਗਰ ਆ ਗਿਆ। ਉਹਨੇ ਦਰਬਾਨਾਂ ਨੂੰ ਕਿਹਾ ਕਿ ਤੁਸੀਂ ਮਹਾਰਾਜ ਨੂੰ ਇੱਕ ਮੇਰੀ ਬੇਨਤੀ ਕਰ ਦਿਓ ਕਿ ਮੈਂ ਬਹੁਤ ਵਧੀਆ ਤੇ ਵਧੀਆ ਤਮਾਸ਼ੇ ਜਾਣਦਾ ਕਰਨ, ਮੇਰਾ ਕੋਈ ਖੇਲ ਦੇਖਣ, ਅਣਹੋਈਆਂ ਚੀਜ਼ਾਂ ਨੂੰ ਹੋਈਆਂ ਮੈਂ ਕਰ ਦਿੰਦਾ, ਹੁੰਦੀਆਂ ਨੂੰ ਮੈਂ ਅਣਹੋਈਆਂ ਕਰ ਦਿੰਦਾ, ਇਹ ਮੇਰੇ ਖੇਲ ਵਿੱਚ ਸਿਫਤ ਹੈ। ਤੇ ਬਾਦਸ਼ਾਹ ਨੂੰ ਕਹਿ ਦਿਓ। ਦਰਬਾਨਾਂ ਨੇ ਕਿਹਾ ਕਿ ਮਹਾਰਾਜ ਇੱਕ ਐਸਾ ਜਾਦੂਗਰ ਆਇਆ ਹੈ, ਉਹ ਕਹਿੰਦਾ ਮੇਰੇ ਖੇਲ ਦੇ ਵਿੱਚ ਇਹ ਤੌਫੀਕ ਹੈ, ਤਾਸੀਰ ਹੈ ਕਿ ਮੈਂ ਹੋਈਆਂ ਚੀਜ਼ਾਂ ਨੂੰ ਅਣਹੋਈਆਂ ਕਰਕੇ ਦਿਖਾ ਦਿੰਦਾ, ਅਣਹੋਈਆਂ ਨੂੰ ਹੋਈਆਂ ਕਰਕੇ ਦਿਖਾ ਦਿੰਦਾ। ਜੇ ਸਰਕਾਰ ਆਗਿਆ ਦੇਣ ਤਾਂ ਮੈਂ ਸਮਾਂ ਦੇਣ ਅਤੇ ਸਮੇਂ ਦੇ ਮੁਤਾਬਕ ਮੈਂ ਖੇਲ ਦਿਖਾਵਾਂ। ਉਸ ਵੇਲੇ ਬਾਦਸ਼ਾਹ ਨੇ ਅੰਦਰ ਬੁਲਾ ਲਿਆ, ਕਹਿਣ ਲੱਗੇ ਜਾਦੂਗਰ ਖੇਲ ਦੇਖਦੇ ਹਨ ਤਾਂ ਸਾਡੀ ਉਮਰਾਂ ਬਤੀਤ ਹੋ ਗਈ ਖੇਲ ਦੇਖਦਿਆਂ ਦੀ, ਕੋਈ ਹੈ ਤੇਰੇ ਕੋਲ ਸਪੈਸ਼ਲ ਖੇਲ? ਕਹਿੰਦਾ ਹਾਂ ਹਜ਼ੂਰ। ਕਹਿੰਦਾ ਦੇਖ ਬਈ, ਮੇਰਾ ਜੀ ਕਰਦਾ ਹੈ ਅੰਦਰੋਂ ਵੀ ਦੇਵਤਿਆਂ ਦੇ ਦਰਸ਼ਨ ਕਰਾਂ, ਕਰਾ ਸਕਦਾ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਦੂਜੀ ਗੱਲ ਇਹ ਹੈ ਕਿ ਖੇਲ ਐਵੇਂ ਟਾਈਮ ਵੇਸਟ ਨਾ ਹੋਵੇ, ਉਹਦੇ ਵਿੱਚ ਕੋਈ ਮਤਲਬ ਵੀ ਹੋਵੇ, ਕੋਈ ਸਿੱਖਿਆ ਵੀ ਹੋਵੇ। ਕਹਿੰਦੇ ਠੀਕ ਹੈ ਮਹਾਰਾਜ, ਮੈਂ ਦੋਵੇਂ ਤਰ੍ਹਾਂ ਦਾ ਕਰਤੱਵ ਕਰਨ ਦੀ ਕੋਸ਼ਿਸ਼ ਕਰਾਂਗਾ, ਸਿੱਖਿਆ ਵੀ ਹੋਵੇਗੀ ਤੇ ਤੁਹਾਨੂੰ ਦੇਵ ਦਰਸ਼ਨ ਵੀ ਹੋ ਜਾਣਗੇ। ਉਸ ਵੇਲੇ ਰਾਜੇ ਨੇ ਸਾਰੀ ਸਭਾ ਨੂੰ ਬਰਖਾਸਤ ਕਰ ਦਿੱਤਾ, ਖੁੱਲੇ ਮੈਦਾਨ ਦੇ ਵਿੱਚ ਲੋਕਾਂ ਨੂੰ ਵੀ ਖਬਰ ਕਰ ਦਿੱਤੀ, ਸਾਰਾ ਸ਼ਹਿਰ ਵੀ ਆ ਗਿਆ ਤੇ ਜਾਦੂਗਰ ਵੀ ਚਲਿਆ ਗਿਆ। ਤੇ ਉਸ ਵੇਲੇ ਰਾਜਾ ਬੈਠਾ ਹੈ ਉੱਚੇ ਥਾਂ ਦੇ ਉੱਤੇ, ਗੱਡੀ ਲੱਗੀ ਹੋਈ ਹੈ ਤੇ ਆਲੇ ਦੁਆਲੇ ਸੇਵਾਦਾਰ ਖੜੇ ਨੇ। ਤੇ ਉਸ ਵੇਲੇ ਉਹਨੇ ਜਾ ਕੇ ਕਿਹਾ, ਹਜ਼ੂਰ ਮੈਂ ਖੇਲ ਤਾਂ ਤੁਸੀਂ ਵਚਨ ਕੀਤਾ ਕਿ ਦੇਵਤਿਆਂ ਦੇ ਦਰਸ਼ਨ ਕਰਾਵਾਂ, ਦੇਵਤੇ ਹੁਣ ਧਰਤੀ ਤੇ ਆਏ ਤਾਂ ਆਉਂਦੇ ਨੀ, ਫਿਰ ਮੈਂ ਯੁੱਧ ਕਰਕੇ ਫੜ ਕੇ ਲਿਆ ਸਕਦਾ, ਦਰਸ਼ਨ ਤੁਹਾਨੂੰ ਕਰਾ ਦਾਂਗਾ, ਪਰ ਮੇਰੇ ਨਾਲ ਮੇਰੀ ਇਸਤਰੀ ਹੈ, ਇਹ ਇਕੱਲੀ ਰਹਿ ਨਹੀਂ ਸਕਦੀ, ਆਹ ਮੈਨੂੰ ਮਜਬੂਰੀ ਹੈ। ਕਹਿਣ ਲੱਗੇ ਜਾਦੂਗਰ, ਇਹ ਮੈਂ ਆਪਣੀ ਲੜਕੀ ਦੇ ਨਾਲ, ਜਿੱਥੇ ਮੇਰੀ ਲੜਕੀ ਰਹਿੰਦੀ ਹੈ ਉਹਦੇ ਕੋਲ ਮੈਂ ਇਹਦਾ ਵਾਸਾ ਕਰਾਵਾਂਗਾ, ਉਹਦੇ ਨਾਲ ਇਹਨੂੰ ਜਗ੍ਹਾ ਦੇਵਾਂਗਾ ਰਹਿਣ ਦੀ, ਤੂੰ ਫਿਕਰ ਨਾ ਕਰ, ਜਿਹੀ ਜੀ ਮੇਰੀ ਲੜਕੀ ਐਸੀ ਤੇਰੀ ਪਤਨੀ ਹੈ, ਇਹ ਮੇਰੀ ਲੜਕੀ ਧਰਮ ਦੀ ਪੁੱਤਰੀ, ਤੂੰ ਨਿਸ਼ਾਨਾ ਹੋ ਕੇ ਖੇਲ ਦਿਖਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਹੁਣ ਦੇਵਲੋਕ ਨੂੰ ਚੱਲਿਆ, ਜੇ ਦੇਵਤੇ ਮੇਰੀ ਗੱਲ ਨਾ ਮੰਨੇ ਤਾਂ ਮੈਂ ਯੁੱਧ ਕਰਕੇ ਉਹਨਾਂ ਨੂੰ ਸਿੱਟਾਂਗਾ ਥੱਲੇ। ਕਹਿਣ ਲੱਗੇ ਯੁੱਧ ਜਾਣਦਾ? ਕਹਿੰਦੇ ਹਾਂ ਮਹਾਰਾਜ। ਸਾਰੇ ਹੈਰਾਨ ਹੋ ਗਏ ਵੀ ਹੈ ਜਿਹਾ ਜਾਦੂਗਰ ਜਿਹੜਾ ਦੇਵਤਿਆਂ ਨਾਲ ਜਾ ਕੇ ਯੁੱਧ ਕਰੇਗਾ। ਉਹ ਖੜਾ ਖੜਾ ਗਾਇਬ ਹੋ ਗਿਆ। ਉੱਥੋਂ ਆਵਾਜ਼ ਆਈ ਕਿ ਮਹਾਰਾਜ ਮੈਂ ਦੇਵ ਲੋਕ 'ਚ ਪਹੁੰਚ ਗਿਆ ਤੇ ਮੈਂ ਹੁਣ ਸਾਰਿਆਂ ਤੋਂ ਪਹਿਲਾਂ ਵਰਨ ਦੇਵਤੇ ਨੂੰ ਕਿਹਾ ਸੀ ਕਿ ਦਰਸ਼ਨ ਦੇ, ਦਰਸ਼ਨ ਦਿੰਦਾ ਨਹੀਂ ਤਾਂ ਮੈਂ ਯੁੱਧ ਕਰਨਾ ਸ਼ੁਰੂ ਕਰਤਾ ਹੈ। ਉਸ ਵੇਲੇ ਬੜੀ ਮਾਰ ਧਾੜ ਦੀ ਆਵਾਜ਼ ਆਈ, ਸ਼ਸਤਰ ਖੜਕਦੇ ਨੇ, ਧਮਾਕੇ ਹੁੰਦੇ ਨੇ, ਸਾਰੇ ਲੋਕ ਸੁਣਦੇ ਆ ਵੀ ਹਾਂ ਯੁੱਧ ਹੋ ਰਿਹਾ ਬੜਾ ਜ਼ਬਰਦਸਤ। ਉਹਦੇ ਬਾਅਦ ਇੱਕ ਬਾਂਹ ਥੱਲੇ ਆ ਰਹੀ ਹੈ ਅਸਮਾਨ 'ਚੋਂ। ਕਹਿਣ ਲੱਗੇ ਵੀ ਬਾਂਹ ਕਿਹਦੀ ਹੋ ਗਈ? ਬਾਂਹ ਦੇ ਵਿੱਚ ਬੜਾ ਗਹਿਣੇ ਪਹਿਨੇ ਹੋਏ ਨੇ, ਅਜੀਬ ਬਾਂਹ ਹੈ, ਬਸਤਰ ਵੀ ਵਧੀਆ ਹੈ। ਕਹਿਣ ਲੱਗੇ ਜਾਦੂਗਰ ਦੀ ਤਾਂ ਨਹੀਂ ਹੈ।
ਉਸ ਵੇਲੇ ਦੂਜੀ ਬਾਂਹ ਆ ਗਈ, ਲੱਤ ਆ ਗਈ ਕੱਟੀ ਹੋਈ, ਦੂਸਰੀ ਲੱਤ ਕੱਟੀ ਹੋਈ ਆ ਗਈ, ਬਾਂਹ ਆ ਗਈ, ਐ ਤੁਰੇ ਆਉਂਦੇ ਨੇ ਲਾਈਨ ਬੰਨੀ ਉੱਪਰੋਂ। ਕੀ ਦੇਖਦੇ ਨੇ ਵੀ ਧੜ ਵੀ ਆ ਰਿਹਾ ਤੇ ਸਿਰ ਵੀ ਆ ਰਿਹਾ, ਉਹ ਧਰਤੀ ਤੇ ਗਿਰ ਗਏ ਸਾਰੇ ਆ ਗਏ। ਉਸ ਵੇਲੇ ਜਦ ਸਿਰ ਗਿਰਿਆ ਤਾਂ ਉਹਦੇ ਚੋਂ ਇੰਨਾ ਪਾਣੀ ਨਿਕਲਿਆ ਮੂੰਹ ਵਿੱਚੋਂ ਤੇ ਪਾਣੀ ਉਹ ਪਾਣੀ ਕਰਦਾ, ਕਹਿਣ ਲੱਗੇ ਮਹਾਰਾਜ ਇਹ ਵਰਨ ਦੇਵਤਾ, ਦਰਸ਼ਨ ਕਰੋ। ਮੁਕਟ ਲੱਗਿਆ ਹੋਇਆ, ਬਹੁਤ ਵਧੀਆ ਸੁੰਦਰ ਚਿਹਰਾ, ਕਹਿੰਦੇ ਲੈ ਬਈ ਜਿਉਂਦੇ ਹੋ ਤੇ ਦਰਸ਼ਨ ਹੋਏ ਨਾ, ਪਰ ਚਲੋ ਕੋਈ ਨਹੀਂ, ਦਰਸ਼ਨ ਤਾਂ ਕਰੇ ਲਏ ਦੇਵਤਿਆਂ ਦੇ। ਨਾਲ ਦੀ ਨਾਲ ਜਿਹੜੇ ਜਮੈਲ ਸੀ ਕਹਿਣ ਲੱਗੇ ਮਹਾਰਾਜ, ਨੋਟ ਕਰਨ ਵਾਲੀ ਗੱਲ ਹੈ ਕਿ ਕਿੱਦਾਂ ਬਹਾਦਰ ਹੈ, ਦੇਵਤਿਆਂ ਨਾਲ ਕੌਣ ਹੈ ਜਿਹੜਾ ਮਨੁੱਖ ਯੁੱਧ ਕਰ ਲਵੇ, ਉਹਨਾਂ ਦੀ ਸ਼ਕਤੀ ਅਮਿਤ ਹੁੰਦੀ ਹੈ। ਦੂਸਰੀ ਵਾਰੀ ਫਿਰ ਉਹਨੇ ਆਵਾਜ਼ ਦਿੱਤੀ ਕਿ ਮਹਾਰਾਜ ਮੈਂ ਹੁਣ ਅਗਨ ਦੇਵਤੇ ਨਾਲ ਯੁੱਧ ਕਰਨ ਲੱਗਿਆ। ਇਵੇਂ ਜਿਵੇਂ ਹੌਲੀ ਹੌਲੀ ਅਗਨ ਦੇਵਤੇ ਨੂੰ ਛੱਡ ਦਿੱਤਾ, ਅੱਗੇ ਅੱਗ ਹੋ ਗਈ ਜਦ ਉਹਦਾ ਸਿਰ ਗਿਰਿਆ, ਤੇ ਨਾਲ ਦੀ ਨਾਲ ਆਵਾਜ਼ ਆਈ ਕਿ ਦਰਸ਼ਨ ਕਰੋ ਅਗਨ ਦੇਵਤੇ ਦੇ। ਉਸ ਤੋਂ ਪਿੱਛੋਂ ਕਹਿਣ ਲੱਗੇ ਮਹਾਰਾਜ ਮੈਂ ਹੋਰ ਦੇਵਾਂ ਨਾਲ ਯੁੱਧ ਕਰਦਾ। ਅਖੀਰ ਦੇ ਉੱਤੇ ਆਵਾਜ਼ ਆਈ ਕਿ ਹੁਣ ਮੈਂ ਸਵਰਗ ਲੋਕ ਦੇ ਮਹਾਬਲੀ ਰਾਜੇ ਇੰਦਰ ਨਾਲ ਯੁੱਧ ਕਰਨ ਲੱਗਿਆ, ਜਿਹਦੇ ਕੋਲ ਐਸੇ ਸ਼ਸਤਰ ਨੇ ਕਿ ਦੁਨੀਆਂ ਦਾ ਬੰਦਾ ਕੋਈ ਤਾਰ ਨਹੀਂ ਲਿਆ ਸਕਦਾ। ਇੰਦਰ ਦਾ ਜੋ ਵਜਰ ਸ਼ਸਤਰ ਹੈ, ਕੋਈ ਐਟਮ ਬੰਬ ਵਰਗਾ। ਕਹਿਣ ਲੱਗਿਆ ਹੁਣ ਮੈਂ ਉਹਦੇ ਨਾਲ ਯੁੱਧ ਕਰਦਾ, ਤੇ ਦੇਖਦੇ ਦੇਖਦੇ ਇੰਦਰ ਦਾ ਵੀ ਉਹੀ ਹਾਲ ਹੋਇਆ। ਕਹਿੰਦਾ ਮਹਾਰਾਜ ਮੈਂ ਇੰਦਰ ਸੁੱਟ ਦਿੱਤਾ ਤੇ ਕੁਛ ਦੇਵਤੇ ਹੋਰ ਨੇ, ਇਹਨੇ ਨੂੰ ਫੇਰ ਧਰਤੀ ਤੇ ਗਿਰਿਆ ਤੇ ਦੇਖ ਲਿਆ ਵੀ ਇਹ ਤਾਂ ਜਾਦੂਗਰ ਦੀ ਬਾਂਹ ਹੈ, ਲੱਤ ਗਿਰੀ ਉਹ ਵੀ ਦੇਖ ਲਈ, ਘਰ ਵਾਲੀ ਉਹਦੀ ਵਿੱਚ ਬੈਠੀ ਹੈ, ਸਾਰਿਆਂ ਦੇ ਲੜਕੀ ਬੈਠੀ ਹੈ, ਰੋਣ ਲੱਗ ਗਈ ਵੀ ਇਹ ਤਾਂ ਮੇਰੇ ਪਤੀ ਦਾ ਸਰੀਰ ਹੈ। ਇਹਨੇ ਨੂੰ ਇੱਕ ਦੂਈ ਲੱਤ ਵੀ ਆ ਗਈ ਤੇ ਗਰਦਨ ਵੀ ਆ ਰਹੀ ਹੈ, ਧੜ ਵੀ ਥੱਲੇ ਨੂੰ ਆ ਰਿਹਾ, ਇਕੱਠਾ ਕਰ ਲਿਆ, ਰੋਣ ਲੱਗ ਗਈ ਵੀ ਮੇਰਾ ਪਤੀ ਮਾਰਿਆ ਗਿਆ, ਹੁਣ ਮੇਰਾ ਕੀ ਹੋ। ਉਹਦੇ ਬੜਾ ਅਫਸੋਸ ਹੋਇਆ ਸਾਰਿਆਂ ਨੂੰ, ਬਹੁਤ ਅਫਸੋਸ, ਚਲੇ ਗਏ, ਬੋਲਦਾ ਨਹੀਂ ਕੋਈ ਇੱਕ ਦੂਜੇ ਨਾਲ। ਕਹਿਣ ਲੱਗੇ ਦੇਖੋ ਕਿੱਡਾ ਬਹਾਦਰ ਸੀ, ਆਪ ਮਾਰਿਆ ਗਿਆ, ਸਾਨੂੰ ਤਮਾਸ਼ਾ ਦਿਖਾਉਂਦਾ ਦਿਖਾਉਂਦਾ, ਹਜ਼ੂਰ ਕੀ ਹੋ। ਮੈਂ ਕਹਿਣ ਲੱਗੇ ਵੀ ਇਹ ਜੇ ਮੁਰਦੇ ਇੱਥੇ ਪਏ ਰਹੇ ਸੜ ਜਾਣਗੇ, ਕਰੋ ਚਿਖਾ ਦਾ ਬੰਦੋਬਸਤ ਕਰੋ ਤੇ ਇਹਨਾਂ ਨੂੰ ਜਲਾ ਦਈਏ, ਦੋ ਚਿਖਾ ਕਰੋ, ਇੱਕ ਪਾਸੇ ਦੇਵਤਿਆਂ ਦੀ ਤੇ ਇੱਕ ਪਾਸੇ ਇਹ ਜਾਦੂਗਰ ਦੀ। ਦੋ ਜਿਖਾ ਦਾ ਇੰਤਜ਼ਾਮ ਕਰ ਲਿਆ। ਉਸ ਵੇਲੇ ਉਹ ਕਹਿਣ ਲੱਗੀ ਮੈਂ ਆਪਣੇ ਪਤੀ ਤੇ ਬਗੈਰ ਜਾਂਦੀ ਨਹੀਂ ਰਹਿਣਾ, ਮੈਂ ਇਹਦੇ ਨਾਲ ਹੀ ਜਾਣਾ। ਬਥੇਰੇ ਹੀ ਸਮਝਾਈ, ਬੇਟਾ ਤੈਨੂੰ ਪੁੱਤਰੀ ਮੰਨ ਰੱਖਾਂਗੇ, ਤੂੰ ਫਿਕਰ ਨਾ ਕਰ, ਤੇਰੇ ਗੁਜ਼ਾਰੇ ਵਾਸਤੇ ਮੈਂ ਵੱਡਾ ਬੰਦੋਬਸਤ ਕਰ ਦੂੰਗਾ। ਕਹਿੰਦੇ ਨਾ, ਮੈਂ ਤਾਂ ਆਪਣੇ ਪਤੀ ਨਾਲ ਜਾਣਾ। ਜਿਖਾ ਜਲਾ ਦਿੱਤੀ, ਛਾਲ ਮਾਰ ਕੇ ਵਿੱਚ ਬੈਠ ਗਈ, ਉਹ ਵੀ ਜਲ ਗਈ ਤੇ ਉਹ ਵੀ ਜਲ ਗਏ, ਬੈਠੇ ਨੇ ਅਫਸੋਸ ਚ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ। ਇਹਨੇ ਨੂੰ ਕੀ ਦੇਖਦੇ ਆ, ਰਾਜੇ ਦੇ ਸਾਹਮਣੇ ਜਾਦੂਗਰ ਆ ਗਿਆ, ਧੁੱਕੇ ਸਲਾਮਾਂ ਕੀਤੀਆਂ, ਵੰਦਨਾ ਕਰੀ। ਕਹਿੰਦਾ ਮਹਾਰਾਜ ਮੇਰਾ ਤਮਾਸ਼ਾ ਕਿਹਾ ਜਿਹਾ ਲੱਗਿਆ, ਹੈਰਾਨ ਹੋ ਗਏ ਵੀ ਤੂੰ ਜਿਉਣਾ। ਕਹਿੰਦੇ ਹਾਂ। ਕਹਿੰਦੇ ਮੇਰੀ ਇਸਤਰੀ, ਕਹਿੰਦੇ ਉਹ ਤਾਂ ਤੇਰੇ ਨਾਲ ਸਤੀ ਹੋ ਗਈ। ਕਹਿੰਦਾ ਮਹਾਰਾਜ ਮੈਂ ਜਿਉਣਾ ਤੇ ਕਿਹਦੇ ਨਾਲ ਸਤੀ ਹੋ ਗਈ, ਮੈਂ ਤਾਂ ਤੁਹਾਡੇ ਸਾਹਮਣੇ ਖੜਾ। ਉਸ ਵੇਲੇ ਉਸਨੇ ਕਿਹਾ ਕਿ ਮਹਾਰਾਜ ਤੁਸੀਂ ਗਲਤ ਕੰਮ ਕਰਿਆ ਤੇ ਮੇਰੀ ਇਸਤਰੀ ਦੀ ਆਵਾਜ਼ ਆ ਰਹੀ ਹੈ, ਸੁਣੋ ਧਿਆਨ ਨਾਲ। ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ ਸੱਤ ਜਿੰਦਿਆਂ 'ਚ ਬੰਦ ਕਰਿਆ ਹੋਇਆ ਤੇ ਮੈਂ ਬੜੀ ਦੁਖੀ ਹਾਂ, ਮੈਨੂੰ ਕੈਦ ਕਰ ਦਿੱਤਾ, ਵਚਨ ਹਾਰ ਗਿਆ ਇਹ ਤੇ ਮੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ। ਰਾਜਾ ਪਰਮਾਤਮਾ ਸੀ, ਵਜ਼ੀਰਾਂ ਨੇ ਕਿਹਾ ਨਹੀਂ ਜਾਦੂਗਰ, ਸਾਡੇ ਮਹਾਰਾਜ ਬੜੇ ਕਰੈਕਟਰ ਵਾਲੇ ਨੇ, ਅਸੀਂ ਬਾਤ ਹੋ ਨਹੀਂ ਸਕਦੇ, ਇਹ ਕੋਈ ਗਲਤ ਆਵਾਜ਼ ਆ ਰਹੀ ਹੈ। ਕਹਿੰਦਾ ਗਲਤ ਨਹੀਂ, ਚਾਬੀ ਦਿਓ, ਮੈਂ ਖੋਲ੍ਹ ਕੇ ਲਿਆ ਦਿੰਦਾ। ਚਾਬੀ ਲਈ ਤੇ ਸੱਤਾਂ ਤਾਲਿਆਂ 'ਚੋਂ ਕੱਢ ਲਿਆ। ਕਹਿੰਦੇ ਮਹਾਰਾਜ ਹੈ ਨਹੀਂ, ਸਾਰੇ ਸ਼ਰਮਿੰਦੇ ਹੋ ਗਏ, ਨੀਵੀਂ ਪਾਲੀ ਵੀ ਹੋਇਆ, ਕੀ ਹੋਈ ਕੀ ਜਾਂਦਾ। ਉਸ ਵੇਲੇ ਜਦ ਬਹੁਤ ਅਫਸੋਸ 'ਚ ਹੋ ਗਏ, ਉਸਨੇ ਕਿਹਾ ਮਹਾਰਾਜ ਅਫਸੋਸ ਨਾ ਕਰੋ, ਮੈਂ ਹੁਣ ਗੱਲ ਦੱਸਦਾ। ਇਹ ਤੁਹਾਨੂੰ ਪਹਿਲਾਂ ਖੁਸ਼ੀ ਹੋਈ ਜਿਸ ਵਕਤ ਮੈਂ ਮਾਰ ਮਾਰ ਛੱਡਦਾ ਸੀ, ਹੁਣ ਤੁਹਾਨੂੰ ਦੁਆਇਸ਼ ਹੋਈ, ਰਾਗ ਹੋਇਆ, ਗਮੀ ਹੋਈ। ਮੈਂ ਨਾ ਕਿਤੇ ਗਿਆ, ਨਾ ਕਿਸੇ ਨਾਲ ਮੈਂ ਯੁੱਧ ਕਰਿਆ, ਇਹ ਕੇਵਲ ਮੈਂ ਤੁਹਾਨੂੰ ਇੱਕ ਜਾਦੂ ਦਾ ਕ੍ਰਿਸ਼ਮਾ ਦਿਖਾ ਰਿਹਾ, ਤਮਾਸ਼ਾ ਦਿਖਾ ਰਿਹਾ। ਤੇ ਤੁਸੀਂ ਕਿਹਾ ਸੀ ਇਹ ਸਿੱਖਿਆਦਾਇਕ ਵੀ ਹੋਵੇ, ਤੁਸੀਂ ਦੇਖੋ ਮੈਂ ਆਪਣੀ ਮਾਇਆ ਵਰਤਾ ਦੀ, ਵਰਤਾਈ ਹੈ ਛੋਟੇ ਜਿਹੇ ਬੰਦੇ ਨੇ, ਛੋਟੀ ਜਿਹੀ ਮਾਇਆ, ਤੇ ਤੁਸੀਂ ਕਿੰਨਾ ਭੁੱਲ ਗਏ, ਕਿੰਨਾ ਤੁਹਾਡੇ ਅੰਦਰ ਰੰਜ ਪੈਦਾ ਹੋ ਗਿਆ, ਕਿੰਨਾ ਅਫਸੋਸ ਪੈਦਾ ਹੋ ਗਿਆ, ਪਹਿਲਾਂ ਕਿੰਨੀ ਖੁਸ਼ੀ ਸੀ ਤੁਹਾਡੇ ਮਨ ਦੇ ਅੰਦਰ। ਤੇ ਮੈਂ ਇੱਕ ਜਾਦੂਗਰ ਆਪਣੇ ਜਾਦੂ ਦੇ ਨਾਲ ਤੁਹਾਨੂੰ ਭੁਲਾ ਸਕਦਾ ਹਾਂ। ਫਿਰ ਜਿਹੜੀ ਇਹ ਮਾਇਆ ਹੈ ਪਰਮੇਸ਼ੁਰ ਦੀ, ਜਿਹਦਾ ਮਿੱਤ ਕੋਈ ਨਹੀਂ ਹੈ, ਜਿਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਅਨਰ ਬਚਨੀ ਜਿਸ ਨੂੰ ਆਖਦੇ ਆ ਮਹਾਰਾਜ, ਉਹਦੇ ਵਿੱਚ ਕਿੰਨੀ ਸ਼ਕਤੀ ਹੈ। ਬਾਵਜੂਦ ਚਾਰੇ ਵੇਦਾਂ ਦੇ ਸ਼ਹੀਦ ਸ਼ਾਸਤਰਾਂ ਦੇ ਮਹਾਂਪੁਰਸ਼ ਆਉਂਦੇ ਨੇ, ਹਾਕਾਂ ਮਾਰਦੇ ਨੇ, ਆਵਾਜ਼ਾਂ ਦਿੰਦੇ ਨੇ, ਦੇ ਦੇ ਕੇ ਜੀਵ ਨੂੰ ਸਮਝਾਉਂਦੇ ਨੇ, ਪਰ ਇਹ ਜਿਹੜਾ ਜੀਵ ਹੈ ਇੰਨਾ ਮੋਹਿਤ ਹੋ ਗਿਆ ਇਹਦੇ ਵਿੱਚ, ਨਿਕਲ ਨਹੀਂ ਸਕਦਾ ਇਸ ਤਰ੍ਹਾਂ ਦਾ। ਮਹਾਰਾਜ ਕਹਿੰਦੇ ਐ ਆਇਆ ਧੋਖੇ ਚ, ਗਰਭ ਕੁੰਡ ਦੇ ਵਿੱਚ ਤਾਂ ਉਰਧ ਤਪ ਕਰਦਾ ਸੀ, ਜੈ ਸੀ ਅਗਨ ਉਧਰ ਮੈਂ ਤੈ ਸੀ ਵਾਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ, ਕਰਤਾ ਖੇਲ ਚ ਆਇਆ ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਹੁਣ ਹੋਇਆ ਕੀ, ਇੱਧਰ ਤਾਂ ਵਧਾਈਆਂ ਮਿਲਣ ਲੱਗ ਗਈਆਂ, ਉਧਰਲੇ ਪਾਸੇ ਕੀ ਹੋਇਆ, ਦਿਵ ਸ਼ੁਭਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਹੁਣ ਮਾਇਆ ਨੇ ਆਪਣਾ ਰਾਜ ਕਰ ਲਿਆ ਇੱਥੇ। ਅਮਰ ਕਹਿੰਦੇ ਨੇ ਹੁਕਮ ਨੂੰ ਆਪਣੀ ਤਾਕਤ ਹੁਣ ਮਾਇਆ ਨੇ ਫੈਲਾ ਦਿੱਤੀ, ਬੱਚਾ ਹੋ ਗਿਆ ਪੈਦਾ, ਉਦੋਂ ਪਹਿਲਾਂ ਨਾ ਮਾਂ ਸੀ ਨਾ ਪਿਓ ਸੀ, ਕੁਛ ਨਹੀਂ ਸੀਗਾ, ਜੀਵ ਸੀਗਾ, ਤੁਰਿਆ ਫਿਰਦਾ, ਉਡਾਰੀਆਂ ਮਾਰਦਾ, ਕਰਮਾਂ ਦੇ ਬਸ ਕਰ ਗਏ, ਗਰਭ ਚ ਆ ਕੇ ਪੈ ਗਿਆ, ਤੇ ਜੰਮਿਆ ਤਾਂ ਮਾਂ ਬਾਪ ਬਣਨੇ ਸ਼ੁਰੂ ਹੋ ਗਏ। ਪਹਿਲਾਂ ਸਾਰਿਆਂ ਤੋਂ ਭੁੱਖ ਲੱਗੀ, ਪਹਿਲੇ ਪਿਆਰ ਲੱਗਾ ਥਣ ਦਾ।